ਵਾਹਿਗੁਰੂ ਸਾਹਿਬ ਜੀਓ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨਕਾ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ ਫਾਨਾਨ ਫਾਨ, ਦੇਵਾਨ ਦੇਵ ਉਪਮਾ ਮਹਾਨ, ਚਵਰ ਤਖਤ ਛਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਾਰੇ ਗੁਰਮੁਖ ਪਿਆਰੇ ਮਾਈ ਭਾਈ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਨ ਲਈ ਮਨੁੱਖਾ ਜਨਮ ਦੇ ਫਲੇ ਵਾਸਤੇ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਅਸੀਂ ਸ੍ਰੀ ਜਪਜੀ ਸਾਹਿਬ ਜੀ ਦੀ ਅਠੱਤੀਵੀਂ ਪੌੜੀ ਦੀ ਵਿਚਾਰ ਕਰਨੀ ਹੈ। ਸਾਡਾ ਜੀਵਨ ਜੋ ਅਸਤ ਵਿਅਸਤ ਹੈ, ਸਾਡਾ ਜੀਵਨ ਜੋ ਕਿਸੇ ਸੰਚੇ ਵਿੱਚ ਖੜਿਆ ਨਹੀਂ ਹੈ, ਉਸ ਨੂੰ ਘੜਨ ਦੀ ਗੱਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਪਾਵਨ ਬਾਣੀ ਚ ਕਰਦੇ। ਇਸ ਤੋਂ ਪਹਿਲੀਆਂ ਪੌੜੀਆਂ ਵਿੱਚ ਤੁਸਾਂ ਕਰਮ ਧਰਮ ਗਿਆਨ ਸਰਮ ਅਤੇ ਸੱਚਖੰਡ ਦੀ ਗੱਲ ਗੁਰੂ ਕੇ ਪਾਵਨ ਵਿਚਾਰਾਂ ਦੁਆਰਾ ਸਰਵਣ ਕੀਤੀ ਹੈ। ਅੱਜ ਗੁਰੂ ਸਾਹਿਬ ਜੀ ਸਾਨੂੰ ਇੱਕ ਨਵਾਂ ਢੰਗ ਤਰੀਕਾ ਦੱਸਦੇ ਨੇ, ਜਿਸ ਨਾਲ ਜੀਵਨ ਖੜਿਆ ਜਾ ਸਕਦਾ। ਆਪ ਜੀ ਪ੍ਰਮਾਣ ਦਿੰਦੇ ਨੇ, ਮੂਲ ਪਾਠ ਆਪਣੇ ਸਰਵਣ ਕੀਤਾ ਹੈ, ਜਤ ਪਹਾਰਾ ਧੀਰਜ ਸੁਨਿਆਰ। ਜਤ ਪਹਾਰਾ ਕਿਸੇ ਸੁਨਿਆਰ ਦੇ ਸੋਨਾ ਖੜਨ ਵਾਂਗ ਇਸ ਜੀਵਨ ਨੂੰ ਖੜਨਾ ਹੈ। ਸੋਨੇ ਦੀ ਕੀਮਤ ਤਾਂ ਸਾਡੇ ਜੀਵਨ ਦੀ ਕੀਮਤ ਦੇ ਬਰਾਬਰ ਨਹੀਂ, ਬਲਕਿ ਬਹੁਤ ਘੱਟ ਹੈ। ਸੋਨਾ ਖਰੀਦਿਆ ਜਾ ਸਕਦਾ, ਜੀਵਨ ਖਰੀਦਿਆ ਨਹੀਂ ਜਾ ਸਕਦਾ। ਸੋਨਾ ਵਾਰ ਵਾਰ ਖੜਿਆ ਜਾ ਸਕਦਾ, ਵਾਰ ਵਾਰ ਕੋਠਾਲੀ ਚ ਪਾਇਆ ਜਾ ਸਕਦਾ, ਪਰ ਜੀਵਨ ਨਹੀਂ। ਸੋਨਾ ਖਤਮ ਨਹੀਂ ਹੁੰਦਾ, ਜਿੰਨੀ ਵਾਰ ਉਸ ਨੂੰ ਕੋਠਾਲੀ ਚ ਪਾਉਂਦੇ ਹੋ ਉਹਦਾ ਰੂਪ ਨਿਖਰਦਾ ਹੈ, ਪਰ ਜੀਵਨ ਤਾਂ ਖਤਮ ਹੋ ਜਾਣਾ। ਇੱਕ ਸਮਾਂ ਐਸਾ ਆਏਗਾ ਜਦੋਂ ਅਸੀਂ ਇਸ ਸੰਸਾਰ ਤੇ ਇਸ ਮਨੁੱਖਾ ਤਨ ਕਰਕੇ ਨਹੀਂ ਹੋਵਾਂਗੇ। ਕਦੇ ਨਹੀਂ ਸੀ, ਫਿਰ ਹੋ ਗਏ, ਫਿਰ ਨਹੀਂ ਹੋ ਜਾਵਾਂਗੇ। ਪਰ ਸੋਨੇ ਦਾ ਕੁਝ ਐਸਾ ਨਹੀਂ ਹੁੰਦਾ। ਗੁਰੂ ਸਾਹਿਬ ਪਾਵਨ ਬਾਣੀ ਚ ਗੱਲ ਕਰਦੇ ਕਹਿੰਦੇ ਨੇ, ਜਤ ਪਾਹਾਰਾ, ਜਤ ਪਾਠ ਨਹੀਂ ਹੈ, ਜਤ ਨਹੀਂ ਹੈ, ਜਤ ਹੈ। ਜਤ ਹੁੰਦੀ ਹੈ ਜਿਵੇਂ ਭੇਡ ਦੀ ਜਤ, ਉਹਦੇ ਵਧੇ ਹੋਏ ਰੋਗ, ਜਿਵੇਂ ਕਿਸੇ ਰਿੱਛ ਦੀ ਜਤ। ਇੱਥੇ ਪਾਠ ਹੈ ਜਤ, ਸੰਯਮ, ਆਪਣੇ ਇੰਦਰਾਂ ਤੇ ਕਾਬੂ ਪਾ ਲੈਣਾ, ਉਹਨੂੰ ਜਤ ਕਹਿੰਦੇ। ਜਤ ਦਾ ਮਤਲਬ ਨਿਰਾਪੁਰਾ ਇਹ ਨਹੀਂ ਹੈ ਕਿ ਤੁਸੀਂ ਕਾਮ ਤੇ ਕਾਬੂ ਪਾ ਲਿਆ ਤੇ ਤੁਸੀਂ ਜਤੀ ਹੋ ਗਏ। ਆਪਣੀ ਦ੍ਰਿਸ਼ਟੀ ਤੇ ਵੀ ਕਾਬੂ ਪਾਉਣਾ, ਆਪਣੇ ਵਿਚਾਰਾਂ ਤੇ ਵੀ ਕਾਬੂ ਪਾਉਣਾ, ਆਪਣੇ 10 ਇੰਦਰਾਂ ਤੇ ਕਾਬੂ ਪਾਉਣਾ, ਆਪਣੇ ਮਨ ਤੇ ਕਾਬੂ ਪਾਉਣਾ, 5 ਵਿਕਾਰਾਂ ਤੋਂ ਬਚਣਾ ਹੈ, ਕੰਟਰੋਲ ਕਰਨਾ ਮਨ ਦੁਆਰਾ, ਮਨ ਨੂੰ ਆਪਣੇ ਅਧੀਨ ਰੱਖਣਾ ਹੈ। ਜਤ ਇੰਦਰੇ ਹੋ ਜਾਣਾ, ਸਾਰੇ ਇੰਦਰੇ ਸੰਜਮ ਵਿੱਚ ਰਹਿਣ। ਅੱਜ ਅਸੀਂ ਆਪਣੇ ਅੰਦਰ ਜਾ ਕੇ ਵੇਖੀਏ ਕਿੰਨਾ ਕੁ ਸੰਜਮ ਹੈ ਸਾਡੇ ਵਿੱਚ। ਕੋਈ ਸੰਜਮ ਨਹੀਂ, ਕਿਸੇ ਸੰਜਮ ਵਿੱਚ ਸਾਡਾ ਜੀਵਨ ਨਹੀਂ ਚੱਲ ਰਿਹਾ। ਅਸੀਂ ਖਾਣਾ ਖਾ ਰਹੇ ਹਾਂ, 2 ਪ੍ਰਸ਼ਾਦੇ ਛਕਦੇ ਹੋ, ਅੱਜ ਭੋਜਨ ਸਵਾਦ ਬਣਿਆ, 4 ਛਕ ਲਏ, ਕੋਈ ਸੰਜਮ ਨਹੀਂ। ਕਿਤੇ ਜਾਣਾ ਹੈ, 12 ਵਜੇ ਦਾ ਟਾਈਮ ਸੀ, 3 ਘੰਟੇ ਲੇਟ ਹੋ ਗਏ, ਕੋਈ ਸੰਜਮ ਨਹੀਂ। ਨਾਮ ਜਪਣਾ ਅੰਮ੍ਰਿਤ ਵੇਲੇ, ਜਾਗਣਾ ਸੀ, ਸੁੱਤੇ ਰਹੇ, ਕੋਈ ਸੰਜਮ ਨਹੀਂ। ਸਤਸੰਗ ਕਰਨ ਆਉਣਾ ਸੀ, ਕਲੱਬ ਵਿੱਚ ਚਲੇ ਗਏ, ਕੋਈ ਸੰਜਮ ਨਹੀਂ। ਸੰਜਮ ਸਾਡੇ ਜੀਵਨ ਵਿੱਚ ਨਹੀਂ ਹੈ। ਜਿੰਨੀ ਦੇਰ ਅਸੀਂ ਸੰਜਮ ਦੀ ਭੱਠੀ ਚ ਪੈ ਕੇ ਆਪਣੇ ਆਪ ਨੂੰ ਢਾਲਦੇ ਨਹੀਂ, ਉਨੀ ਦੇਰ ਤੱਕ ਅਸੀਂ ਈਸ਼ਵਰ ਨੂੰ ਪ੍ਰਾਪਤ ਨਹੀਂ ਹੋ ਸਕਦੇ। ਸੰਜਮ ਜ਼ਰੂਰੀ ਹੈ। ਸੰਜਮ ਦੇ ਨਾਲ ਨਾਲ ਗੁਰੂ ਸਾਹਿਬ ਕਹਿੰਦੇ ਨੇ ਧੀਰਜ, ਸੁਨਿਆਰ। ਧੀਰਜ ਵੀ ਜ਼ਰੂਰੀ ਹੈ। ਜਿਤਨੀ ਕਾਹਲ ਸਾਡੇ ਜੀਵਨ ਵਿੱਚ ਹੈ, ਇਸ ਦਾ ਨਾਮ ਤਾਂ ਧੀਰਜ ਹੈ ਨਹੀਂ ਪਿਆਰਿਓ। ਧੀਰਜ ਦਾ ਮਤਲਬ ਤਾਂ ਹੈ ਟਿਕਾਓ। ਸੁਨਿਆਰ ਸੋਨੇ ਨੂੰ ਕੋਠਾਲੀ ਚ ਪਾਉਂਦਾ ਨਾ, ਉਹਨੂੰ ਅੱਗ ਤੇ ਰੱਖ ਦਿੰਦਾ। ਐਸਾ ਤਾਂ ਨਹੀਂ ਕਿ ਉਸੇ ਵੇਲੇ ਚੱਕ ਕੇ ਉਹਨੂੰ ਉਹਦੇ ਵਿੱਚ ਰੇਣੀ ਬਣਾਉਣ ਲਈ ਪਲਟ ਦਿੰਦਾ ਹੈ। ਸੁਨਿਆਰ ਦੇ ਪਾਸ ਧੀਰਜ ਹੈ। ਉਹ ਧੀਰਜ ਨਾਲ ਸਾਰਾ ਕੰਮ ਕਰ ਰਿਹਾ ਹੈ। ਉਹਨੂੰ ਪਤਾ ਹੈ ਕਦੋਂ ਸੋਨਾ ਠੜੇਗਾ, ਕਦੋਂ ਇਹ ਲਾਲ ਹੋਏਗਾ, ਫਿਰ ਉਹਦੇ ਤੇ ਸੁਹਾਗਾ ਪਾਉਂਦਾ, ਫਿਰ ਉਹਨੂੰ ਢਾਲਦਾ, ਢਾਲ ਕੇ ਉਹਨੂੰ ਪਾ ਕੇ ਉਹਦੀ ਰੇਣੀ ਬਣਾ ਦਿੰਦਾ, ਇੱਕ ਡਲੀ ਬਣ ਜਾਂਦੀ। ਅਸੀਂ ਸਾਡੇ ਪਾਸ ਸੰਜਮ ਨਹੀਂ ਹੈ। ਗੱਲਾਂ ਬਾਤਾਂ ਦਾ ਬ੍ਰਹਮ ਗਿਆਨ ਤਾਂ ਸਾਡੇ ਕੋਲ ਬਹੁਤ ਹੈ, ਪਰ ਸਹੀ ਮਾਨੇ ਵਿੱਚ ਅਸੀਂ ਸੰਜਮੀ ਨਹੀਂ ਹਾਂ। ਨਾ ਸਾਡੇ ਪਾਸ ਧੀਰਜ ਹੈ। ਅਸੀਂ ਉਹਨਾਂ ਛੋਟੇ ਬੱਚਿਆਂ ਦੀ ਭਾਂਤੀ ਹਾਂ। ਤੁਸੀਂ ਦੇਖਿਆ ਕਈ ਵਾਰ ਬੱਚੇ ਛੋਟੇ ਛੋਟੇ ਖੇਡਦੇ, ਘਰੋਂ ਕੋਈ 4 ਬੀਜ ਲੈ ਲੈ, ਅੰਬ ਦਾ ਬੀਜ ਹੀ ਲੈ ਲਿਆ, ਗਿਟਕ ਲੈ ਲਈ ਇੱਕ, ਕਿ ਅੰਬ ਬੀਜਣਾ, ਧਰਤੀ ਪੁੱਟਦੇ ਅੰਬ ਦੀ ਗੁਠਲੀ ਦੱਬ ਦਿੰਦੇ ਨੇ, ਉੱਤੇ ਮਿੱਟੀ ਪਾ ਦਿੰਦੇ ਨੇ ਤੇ ਥੋੜੀ ਦੇਰ ਬਾਅਦ ਪੁੱਟ ਕੇ ਦੇਖਦੇ ਨੇ ਉੱਗ ਗਿਆ ਕਿ ਨਹੀਂ ਉੱਗ ਗਿਆ। ਅਸੀਂ ਉਹਨਾਂ ਬੱਚਿਆਂ ਵਰਗੇ ਹਾਂ। ਅੰਬ ਦੇ ਬੀਜ ਨੂੰ ਉੱਗਣ ਲਈ ਤਾਂ ਸਮਾਂ ਚਾਹੀਦਾ, ਉਨੀ ਦੇਰ ਤੱਕ ਧੀਰਜ ਰੱਖਣਾ ਪਏਗਾ, ਬਸ ਬੀਜੋ ਤੇ ਭੁੱਲ ਜਾਓ, ਅਗਲਾ ਕੰਮ ਤਾਂ ਧਰਤੀ ਦਾ ਹੈ। ਯਾਦ ਰੱਖਿਓ, ਜਿੰਨੀ ਕੋਈ ਚੀਜ਼ ਜਲਦੀ ਪ੍ਰਾਪਤ ਹੁੰਦੀ ਹੈ ਉਨੀ ਜਲਦੀ ਹੀ ਖਤਮ ਹੁੰਦੀ ਹੈ। ਕਈ ਐਸੇ ਫੁੱਲ ਨੇ ਜਿਨ੍ਹਾਂ ਨੂੰ ਤੁਸੀਂ ਬੀਜਦੇ ਹੋ, 15 ਦਿਨਾਂ ਬਾਅਦ ਉਹ ਪੂਰੇ ਤਿਆਰ ਹੋ ਜਾਂਦੇ ਨੇ ਔਰ ਉਹਨਾਂ ਨੂੰ ਫੁੱਲ ਲੱਗਣ ਲੱਗ ਜਾਂਦੇ ਨੇ 4 ਹਫ਼ਤਿਆਂ ਵਿੱਚ, 6 ਹਫ਼ਤਿਆਂ ਬਾਅਦ ਉਹ ਬੂਟੇ ਤਹਿਸ ਨਹਿਸ ਹੋ ਜਾਂਦੇ ਨੇ। ਕਈ ਐਸੇ ਬੂਟੇ ਵੀ ਨੇ ਜਿਨ੍ਹਾਂ ਦੀ ਉਮਰ ਸੈਂਕੜੇ ਸਾਲਾਂ ਹੁੰਦੀ, ਜਿਵੇਂ ਸਾਲ ਦੀ ਲੱਕੜੀ ਹੈ, ਸਾਲ ਦੇ ਦਰਖਤ ਦੀ ਉਮਰ ਸੈਂਕੜੇ ਸਾਲ ਹੈ, ਦੇਵਦਾਰ ਹੈ ਸੈਂਕੜੇ ਸਾਲ ਤੱਕ ਉਸਦੀ ਲੱਕੜੀ ਚੱਲਦੀ। ਉਹਨਾਂ ਦੇ ਬੀਜਾਂ ਨੂੰ ਬੀਜ ਕੇ ਜੇ ਤੁਸੀਂ ਇਹ ਕਹੋ ਕਿ ਫੁੱਲਾਂ ਵਾਂਗ ਉਹ 6 ਹਫ਼ਤਿਆਂ ਚ ਤਿਆਰ ਹੋ ਜਾਣ ਤਾਂ ਐਸਾ ਨਹੀਂ ਹੋਏਗਾ। ਉਹ ਧਰਤੀ ਦੀ ਗੋਦ ਵਿਚ ਪੈ ਰਹਿੰਦੇ, ਸਮੇਂ ਮੁਤਾਬਕ ਉਹਨਾਂ ਦਾ ਅੰਕੁਰ ਫੁੱਟਣਾ ਹੈ, ਫਿਰ ਉਹਨਾਂ ਨੂੰ ਵਧਣ ਤੇ ਕਈ ਸਾਲ ਲੱਗਣੇ ਨੇ। ਜਿਵੇਂ ਤੁਸੀਂ ਦੇਖਦੇ ਹੋ ਪਸ਼ੂਆਂ ਦੇ ਬੱਚੇ ਜਨਮ ਲੈਂਦੇ ਨੇ, ਜਨਮ ਲੈਂਦੇ ਸਾਰ ਥੋੜੀ ਦੇਰ ਬਾਅਦ ਉਤਰਨ ਲੱਗ ਜਾਂਦੇ ਨੇ। ਕਿੰਨੀ ਕੁ ਉਮਰ ਹੁੰਦੀ ਹੈ ਪਹਿਲਾਂ ਪਸ਼ੂ ਦੀ? 10 ਸਾਲ, 12 ਸਾਲ, ਇਸ ਤੋਂ ਵੱਧ ਨਹੀਂ। ਘੰਟੇ ਦੇ ਵਿੱਚ ਵਿੱਚ ਦੌੜਨ ਲੱਗ ਜਾਂਦੇ ਨੇ, 2 ਸਾਲਾਂ 3 ਸਾਲਾਂ ਚ ਜਵਾਨ ਹੋ ਜਾਂਦੇ ਨੇ, 10 ਸਾਲਾਂ ਬਾਅਦ ਬੁੱਢੇ ਹੋ ਕੇ 12 ਸਾਲ ਬਾਅਦ ਮੌਤ ਹੋ ਜਾਂਦੀ। ਪਰ ਮਨੁੱਖ ਦਾ ਬੱਚਾ ਤਾਂ ਐਸਾ ਨਹੀਂ ਹੈ, ਇਹਨੂੰ ਜਨਮ ਦਿੰਦਿਆਂ ਤੁਰਨ ਲੱਗਿਆਂ, ਇਹਨੂੰ ਰਿੜਨ ਲੱਗਿਆਂ ਸਾਲ ਲੱਗੇਗਾ। ਇਸ ਕਰਕੇ ਇਸ ਦੀ ਉਮਰ ਲੰਬੀ ਹੈ, ਕਿਉਂਕਿ ਜਿਤਨਾ ਦੇਰ ਨਾਲ ਪ੍ਰਾਪਤੀ ਹੋਈ ਉਤਨੀ ਦੇਰ ਤੱਕ ਹੀ ਚੱਲੇਗਾ ਸਭ ਕੁਝ। ਜਿੰਨੀ ਕਿਸੇ ਚੀਜ਼ ਦੀ ਜਲਦੀ ਪ੍ਰਾਪਤੀ ਹੈ ਉਨਾ ਉਹ ਜਲਦੀ ਵਿਨਸ ਜਾਣ ਵਾਲਾ ਹੈ। ਪਦਾਰਥ ਜਲਦੀ ਪ੍ਰਾਪਤ ਹੋ ਜਾਂਦੇ, ਜਲਦੀ ਵਿਨਸ ਜਾਂਦੇ ਨੇ, ਈਸ਼ਵਰ ਜਲਦੀ ਪ੍ਰਾਪਤ ਨਹੀਂ ਹੁੰਦਾ। ਈਸ਼ਵਰ ਜਲਦੀ ਪ੍ਰਾਪਤ ਨਹੀਂ ਹੁੰਦਾ, ਉਹਦੀ ਪ੍ਰਾਪਤੀ ਲਈ ਤਾਂ ਬਹੁਤ ਕੁਝ ਕਰਨਾ ਪੈਂਦਾ, ਪਰ ਜਦੋਂ ਉਹ ਪ੍ਰਾਪਤ ਹੋ ਜਾਂਦਾ। ਗੁਰੂ ਸਾਹਿਬ ਜੀ ਦੇ ਐਸੇ ਬਚਨ ਨੇ, ਆਓ ਸਖੀ ਮਿਲ ਉਦਮ ਕਰੇ ਹਾਂ, ਮਨਾਏ ਲਹਿ ਹਰ ਕੰਤ ਹੈ, ਮਾਨ ਤਿਆਗ ਕਰ ਭਗਤ ਠਗੌਰੀ, ਮੋਹ ਹੈ ਸਾਧੂ ਮੰਤ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ, ਸੁਣ ਸਖੀਏ ਇਹ ਭਲੀ ਬੇਨੰਤੀ, ਇਹ ਹੈ ਮਤਾਂਤ ਪਕਾਈ ਹੈ, ਸਹਿਜ ਸੁਭਾਏ ਉਪਾਧ ਰਹਿਤ ਹੋਏ ਗੀਤ ਗੋਬਿੰਦ ਗਾਈ ਹੈ। ਉਸ ਦੀ ਪ੍ਰਾਪਤੀ ਕਠਿਨ ਹੈ, ਉਸ ਦੀ ਪ੍ਰਾਪਤੀ ਲਈ ਤਾਂ ਜਦ ਇੰਦਰੇ ਹੋਣਾ ਪਏਗਾ, ਉਸ ਦੀ ਪ੍ਰਾਪਤੀ ਲਈ ਤਾਂ ਧੀਰਜਵਾਨ ਹੋਣਾ ਪਏਗਾ, ਪਰ ਐਸਾ ਧੀਰਜ ਜੋ ਖੋਏ ਨਹੀਂ। ਬਾਣੀ ਨੇ, ਸਤਿਗੁਰੂ ਨੇ ਮਿਸਾਲ ਦਿੱਤੀ ਹੈ ਬ੍ਰਹਮ ਗਿਆਨੀ ਦੀ ਗੱਲ ਕਰਦਿਆਂ ਕਿ ਬਸ ਧਰਤੀ ਵਰਗਾ ਜਿਗਰਾ, ਐਸੇ ਬਾਣੀ ਚ ਜਿਗਰਾ ਹੈ, ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ, ਰੁੱਖ ਵਰਗਾ ਜਿਗਰਾ। ਰੁੱਖ ਕਿਸੇ ਨਾਲ ਦੁਸ਼ਮਣੀ ਨਹੀਂ ਕਰਦੇ, ਦਰਖਤ ਨੂੰ ਕੋਈ ਕੱਟ ਲੈਂਦਾ ਉਹ ਐਸਾ ਤਾਂ ਨਹੀਂ ਕਹਿੰਦਾ ਕਿਉਂ ਘਾੜਾ ਮਾਰਨਾ ਬਈ ਮੇਰੇ ਤੇ, ਉਹਨੂੰ ਦਰਖਤ ਨੂੰ ਕੋਈ ਕੱਟ ਕੇ ਫਿਰ ਤੋਂ ਮੋਛੇ ਪਾਉਂਦਾ, ਉਹਨੂੰ ਲੱਕੜੀ 4-4, 5-5 ਫੁੱਟ ਦੇ ਟੁਕੜੇ ਕਰ ਲੈਂਦਾ, ਦਰਖਤ ਫਿਰ ਵੀ ਬੋਲਦਾ ਨਹੀਂ, ਫਿਰ ਉਹ ਟੁਕੜਿਆਂ ਦੀਆਂ ਫੱਟੀਆਂ ਬਣਾਉਂਦਾ, ਦਰਖਤ ਫਿਰ ਵੀ ਬੋਲਦਾ ਨਹੀਂ, ਉਹ ਫਿਰ ਫੱਟੀਆਂ ਤੇ ਰੰਦਾ ਚਲਾਉਂਦਾ ਫਿਰ ਵੀ ਬੋਲਦਾ ਨਹੀਂ, ਫਿਰ ਫੱਟੀਆਂ ਦੇ ਟੁਕੜੇ ਕਰਦਾ, ਫਿਰ ਉਹਨਾਂ ਦੇ ਵਿੱਚ ਮੇਖਾਂ ਠੋਕਦਾ ਫਿਰ ਵੀ ਬੋਲਦਾ ਨਹੀਂ, ਠੋਕ ਠੋਕ ਮੇਖਾਂ ਇੱਕ ਬੇੜੀ ਬਣਾ ਲੈਂਦਾ। ਇਹ ਦਰਖਤ ਦਾ ਜਿਗਰਾ ਹੈ ਕਿ ਉਸੇ ਬੇੜੀ ਬਣਾਉਣ ਵਾਲੇ ਨੂੰ, ਜਿਸ ਨੇ ਉਸ ਨੂੰ ਕੱਟਿਆ, ਜਿਸ ਨੇ ਉਸ ਦੇ ਟੁਕੜੇ ਕੀਤੇ, ਜਿਸ ਨੇ ਉਸ ਦੀਆਂ ਫੱਟੀਆਂ ਚੀਰੀਆਂ, ਜਿਸ ਨੇ ਰੰਦਾ ਚਲਾਇਆ, ਜਿਸ ਨੇ ਉਸ ਵਿੱਚ ਮੇਖਾਂ ਠੋਕੀਆਂ, ਉਸੇ ਨੂੰ ਆਪਣੀ ਛਾਤੀ ਤੇ ਬਿਠਾ ਕੇ ਦਰਿਆ ਤੋਂ ਪਾਰ ਕਰ ਦਿੰਦਾ। ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਬਾਣੀ ਵਿੱਚ, ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ, ਰੁੱਖ ਵਰਗਾ ਜੇਰਾ ਚਾਹੀਦਾ, ਧਰਤੀ ਵਰਗਾ ਜਿਗਰਾ ਚਾਹੀਦਾ, ਜਿਉਂ ਬਸ ਉਹਦਾ ਕੋਹ ਖੋਦਾ ਕੋਹ ਚੰਦਨ ਲੇਪ। ਧਰਤੀ ਪੁੱਟਣ ਵਾਲੇ ਨਾਲ ਨਾਰਾਜ਼ ਨਹੀਂ ਹੁੰਦੀ, ਚੰਦਨ ਦਾ ਚੌਂਕਾ ਦੇਣ ਵਾਲੇ ਨਾਲ ਪ੍ਰਸੰਨ ਨਹੀਂ ਹੁੰਦੀ। ਧੀਰਜ ਮਨੁੱਖ ਵਿਚ ਗੁਰੂ ਪਾਤਸ਼ਾਹ ਜੀ ਕਹਿੰਦੇ ਚਾਹੀਦਾ ਹੈ, ਐਸਾ ਧੀਰਜ ਜਿਹੜਾ ਕਦੇ ਡੋਲੇ ਨਹੀਂ। ਯਾਦ ਰੱਖਿਓ, ਜਤ ਆਹਾਰਾ ਧੀਰਜ ਸੁਨਿਆਰ, ਆਪਣੀ ਜ਼ਿੰਦਗੀ ਨੂੰ ਖੜਨਾ ਹੈ, ਜੀਵਨ ਨੂੰ ਖੜਨਾ ਹੈ, ਧੀਰਜ ਦੀ ਲੋੜ ਹੈ। ਅਸੀਂ ਧੀਰਜ ਨਹੀਂ ਕਰਦੇ, ਅਸੀਂ ਉਸ ਤਰ੍ਹਾਂ ਤਾਂ ਕਹੀ ਜਾਵਾਂਗੇ ਕਿ ਤੇਰਾ ਮੇਰਾ ਕੀ ਆ, ਕਛੂ ਨਾ ਹੋਏ, ਕਰ ਹੈ ਰਾਮ ਹੋਏ ਐਸ ਹੋਏ, ਪਰ ਦੂਸਰੇ ਪਾਸੇ ਭਾਵਨਾ ਐਸੀ ਬਣੀ ਜੇ ਮੈਂ ਨਾ ਕਰਾਂ ਤਾਂ ਕਿਵੇਂ ਹੋਏਗਾ, ਮੈਨੂੰ ਕਰਨਾ ਪਏਗਾ। ਯਾਦ ਰੱਖਿਓ, ਅਸੀਂ ਜੁੜ ਗਏ ਉਸ ਨਾਲ ਜੋ ਖਿੰਨ ਭੰਗਰ ਹੈ, ਇਸ ਕਰਕੇ ਸਾਡੇ ਜੀਵਨ ਵਿਚ ਧੀਰਜ ਨਹੀਂ ਰਿਹਾ। ਜੋ ਕੁਝ ਛੱਡ ਜਾਣਾ ਹੈ ਉਸ ਨਾਲ ਸਾਡੀ ਸਾਂਝ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਲਈ ਬਚਨ ਕਹਿੰਦੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿਹੜਾ ਘਰ ਛੱਡ ਕੇ ਚਲੇ ਜਾਣਾ ਹੈ ਉਹ ਤਾਂ ਸਾਡੇ ਮਨ ਵਿਚ ਵਸ ਗਿਆ, ਜਿੱਥੇ ਜਾ ਕੇ ਅਸੀਂ ਰੁਕਣਾ ਹੈ ਉਥੋਂ ਦੀ ਸਾਨੂੰ ਕੋਈ ਚਿੰਤਾ ਨਹੀਂ, ਸਾਨੂੰ ਚਿੱਤ ਚੇਤੇ ਵੀ ਨਹੀਂ ਕਿ ਅਸੀਂ ਇਹ ਸੰਸਾਰ ਛੱਡ ਕੇ ਚਲੇ ਜਾਣਾ, ਅਸੀਂ ਐਸਾ ਸੋਚਿਆ ਨਹੀਂ। ਫਿਰ ਸਾਡੇ ਚ ਕੋਈ ਧੀਰਜ ਨਹੀਂ, ਕੋਈ ਵਸਤੂ ਸਾਡੇ ਹੱਥ ਨਾ ਆਏ, ਪੁੱਤਰ ਨਾ ਹੋਏ, ਅਖੰਡ ਪਾਠ ਕਰਾਓ, ਲੰਗਰ ਲਾਓ, ਆਪਣੇ ਜੀਵਨ ਨੂੰ ਸੁਧਾਰਨ ਦੀ ਗੱਲ ਨਹੀਂ ਹੈ। ਨਾਮ ਜਪਣ ਵੱਲ ਕੋਈ ਧਿਆਨ ਨਹੀਂ, ਬਾਣੀ ਪੜ੍ਹਨ ਵੱਲ ਕੋਈ ਧਿਆਨ ਨਹੀਂ, ਸਿਮਰਨ ਵੱਲ ਕੋਈ ਧਿਆਨ ਨਹੀਂ ਕਰੋ। ਅਰਦਾਸ ਘਰ ਵਿਚ ਪੁੱਤਰ ਨਹੀਂ ਆਇਆ, ਜੇ ਚਾਰ ਦਿਨ ਬਿਮਾਰ ਪੈ ਗਿਆ ਕਹਿੰਦਾ ਅਰਦਾਸ ਕਰੋ ਮੈਂ ਜਲਦੀ ਰਾਜੀ ਹੋ ਜਾਊ, ਕੈਸਾ ਧੀਰਜ ਹੈ। ਸੋਚਿਆ ਨਹੀਂ ਕਿ ਸੋਨਾ ਜਿੰਨੀ ਵਾਰ ਕੁਠਾਲੀ ਚ ਪਏਗਾ ਉਨੀ ਵਾਰ ਉਹਦੀ ਮੈਲ ਹੀ ਸੜੇਗੀ, ਸੋਨਾ ਨਹੀਂ ਸੜਦਾ। ਬਾਣੀ ਨੇ ਬਚਨ ਕਹੇ ਨੇ ਬਾਰਹ ਕੰਚਨ ਸ਼ੁੱਧ ਕਰਾਇਆ, ਸੁਨਿਆਰ ਸੋਨੇ ਨੂੰ ਬਾਰਾਂ ਵਾਲ ਕੁਠਾਲੀ ਚ ਪਾ ਕੇ ਸ਼ੁੱਧ ਕਰਦਾ। ਸਤਿਗੁਰੂ ਦੇ ਬਚਨ ਨੇ ਬਾਰਹ ਕੰਚਨ ਸ਼ੁੱਧ ਕਰਾਇਆ, ਨਦਰ ਸਰਾਫ ਵਨੀਸ ਚੜਾਇਆ, ਪਰਖ ਖਜ਼ਾਨੇ ਪਾਇਆ ਸਰਾਫੀ ਫਿਰ ਨਾ ਹੀ ਤਾਈ ਜਾਹੇ। ਬਾਰਾਂ ਵਾਰ ਸ਼ੁੱਧ ਕਰਨ ਤੋਂ ਬਾਅਦ ਸੁਨਿਆਰ ਉਹਨੂੰ ਆਪਣੀ ਦ੍ਰਿਸ਼ਟੀ ਨਾਲ ਵੇਖਦਾ ਕਿ ਸ਼ੁੱਧ ਹੋ ਗਿਆ, ਫਿਰ ਉਹਨੂੰ ਕਸਵੱਟੀ ਤੇ ਕੱਸਦਾ ਹੈ। ਜਦੋਂ ਸੁਨਿਆਰ ਦੀ ਕਸਵੱਟੀ ਤੇ ਸੋਨਾ ਪੂਰਾ ਉਤਰ ਜਾਂਦਾ ਫਿਰ ਸੁਨਿਆਰ ਉਸ ਨੂੰ ਆਪਣੇ ਖਜ਼ਾਨੇ ਵਿਚ ਰੱਖ ਲੈਂਦਾ ਪਰਖ ਕੇ, ਫਿਰ ਦੁਬਾਰਾ ਉਸ ਨੂੰ ਤਾ ਨਹੀਂ ਦਿੰਦਾ ਕਿਉਂਕਿ ਉਹਨੂੰ ਪਤਾ ਹੈ ਸ਼ੁੱਧ ਹੋ ਗਿਆ ਹੈ। ਅਸੀਂ ਵੀ ਉਹ ਸੋਨੇ ਦੀ ਭਾਂਤੀ ਆਪਣੇ ਜੀਵਨ ਨੂੰ ਸ਼ੁੱਧ ਕਰਨ ਲਈ ਜੱਤ ਦਾ ਪਹਾਰਾ ਬਣਾਉਣਾ, ਧੀਰਜ ਦਾ ਸੁਨਿਆਰ ਬਣਾਉਣਾ, ਜੱਤ ਪਹਾਰਾ ਧੀਰਜ ਸੁਨਿਆਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਹਰਣ ਮਤ ਵੇਦ ਹਥਿਆਰ, ਆਪਣੀ ਬੁੱਧੀ ਨੂੰ ਅਹਿਰਣ ਬਣਾਉਣਾ ਹੈ। ਵੇਦ ਦਾ ਮਤਲਬ ਹੈ ਗਿਆਨ, ਗਿਆਨ ਦਾ ਹਥੌੜਾ ਬਣਾਉਣਾ। ਹੁਣ ਗਿਆਨ ਦੇ ਹਥੌੜੇ ਦੇ ਥੱਲੇ ਬੁੱਧੀ ਦੀ ਆਰਣ ਰੱਖ ਕੇ ਜਦੋਂ ਆਪਣੇ ਜੀਵਨ ਨੂੰ ਉਹਦੇ ਨਾਲ ਕੁੱਟੋਗੇ ਤਾਂ ਵਿਚਾਲੇ ਕੌਣ ਆਏਗਾ, ਤੁਸੀਂ ਆਓਗੇ ਨਾ। ਇਸ ਕਰਕੇ ਮਨ ਕਦੇ ਇਹਨਾਂ ਬੁੱਧੀ ਦੀ ਅਹਿਰਣ ਤੇ ਗਿਆਨ ਦੇ ਹਥੌੜੇ ਦੇ ਵਿਚਕਾਰ ਆਉਣ ਲਈ ਤਿਆਰ ਨਹੀਂ, ਇਸ ਕਰਕੇ ਮਨ ਦੌੜ ਜਾਂਦਾ। ਮਨ ਕਦੇ ਧਿਆਨ ਦੇ ਸਾਹਮਣੇ ਨਹੀਂ ਆਉਂਦਾ, ਧਿਆਨ ਮਨ ਦੀ ਮੌਤ ਹੈ, ਇਸ ਕਰਕੇ ਮਨ ਦੌੜ ਜਾਂਦਾ। ਜਿਤਨਾ ਜੀ ਚਾਹੋ ਜ਼ੋਰ ਲਗਾਓ, ਘੜੀ ਹਾਜ਼ਰ ਰਹੇਗਾ, ਫਿਰ ਮੋੜੋਗੇ ਫਿਰ ਦੌੜ ਜਾਏਗਾ, ਫਿਰ ਮੋੜੋਗੇ ਫਿਰ ਦੌੜ ਜਾਏਗਾ। ਤੁਸੀਂ ਮੁੜਨ ਵੱਲ ਲੱਗੇ ਰਹਿੰਦੇ ਹੋ, ਦੌੜਨ ਵੱਲ ਲੱਗਿਆ ਰਹਿੰਦਾ, ਬਲਕਿ ਤੁਹਾਡਾ ਮੁੜਨ ਵੱਲੋਂ ਧਿਆਨ ਕਦੇ ਰੁਕ ਜਾਏ, ਪਰ ਇਹ ਦੌੜਨ ਵੱਲੋਂ ਨਹੀਂ ਰੁਕਦਾ, ਦੌੜਦਾ ਚਲਿਆ ਜਾਂਦਾ। ਔਰ ਫਿਰ ਕਈ ਜਨਮ ਦੌੜਦੇ ਚਲੇ ਆਏ ਨੂੰ ਹੋ ਗਏ, ਅੱਜ ਵੀ ਦੌੜ ਰਿਹਾ ਹੈ, ਅੱਜ ਵੀ ਟਿਕਾਓ ਵਿਚ ਨਹੀਂ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਰਦੇ ਨੇ ਅਹਿਰਣ ਮਤ ਵੇਦ ਹਥਿਆਰ। ਯਾਦ ਰੱਖਿਓ, ਗਿਆਨ ਦੇ ਹਥੌੜੇ ਨਾਲ ਜਿਹੜੀ ਮਤ ਹੈ, ਹਥੌੜਾ ਜਦੋਂ ਅਹਿਰਣ ਤੇ ਪੈਂਦਾ ਹੈ, ਕਿੰਨੇ ਹਥੌੜੇ ਟੁੱਟਦੇ ਨੇ, ਕਿੰਨੇ ਦਸਤੇ ਟੁੱਟਦੇ ਨੇ, ਪਰ ਕਦੇ ਅਹਿਰਣ ਵੀ ਟੁੱਟੀ ਹੈ? ਅਹਿਰਣ ਤਾਂ ਚਮਕਦੀ ਹੈ। ਜਦੋਂ ਕਦੇ ਜੀਵਨ ਵਿਚ ਗਿਆਨ ਦੇ ਹਥੌੜੇ ਇਸ ਮਤ ਦੀ ਕਾਰਨ ਤੇ ਵੱਜਦੇ ਰਹਿਣ, ਅੱਜ ਮਤ ਮੈਲੀ ਹੈ, ਯਾਦ ਰੱਖਿਓ ਇਹ ਮਤ ਮੈਲੀ ਹੈ। ਤੁਸੀਂ ਪਿੱਛੇ ਪੜ ਕੇ ਆਇਓ, ਭਰੀ ਹੈ ਮਤ ਪਾਪਾਂ ਕਾ ਸੰਗ, ਉਹ ਥੋਪੈ ਨਾਵੈ ਕੇ ਰੰਗ। ਇਸ ਮਤ ਦੀ ਆਹਰਣ ਨੂੰ ਗਿਆਨ ਦੀ ਹਥੌੜੇ ਨਾਲ ਕੁੱਟਣ ਲਈ ਜ਼ਰੂਰੀ ਹੈ। ਜਦੋਂ ਇਸ ਤੇ ਹਥੌੜੇ ਵੱਜਦੇ ਰਹਿਣਗੇ ਇਹ ਨਿਖਰ ਜਾਏਗੀ, ਇਹਦੇ ਵਿੱਚ ਆ ਕੇ ਪਿਸੇਗਾ ਕੀ, ਕੁੱਟਿਆ ਕੀ ਜਾਏਗਾ? ਤੁਹਾਡਾ ਕਾਮ, ਤੁਹਾਡਾ ਕ੍ਰੋਧ, ਤੁਹਾਡਾ ਲੋਭ, ਤੁਹਾਡਾ ਮੋਹ, ਤੁਹਾਡਾ ਹੰਕਾਰ, ਆਸ਼ਾ, ਤ੍ਰਿਸ਼ਨਾ, ਦਵੈਸ਼, ਈਰਖਾ, ਕਲਪਨਾ, ਇਹ ਸਭ ਜਦੋਂ ਕੁੱਟੇ ਜਾਣਗੇ ਇਹਨਾਂ ਚ ਤਬਦੀਲੀ ਆ ਜਾਏਗੀ, ਬਦਲੇ ਜਾਣਗੇ ਸਾਰੇ। ਪਰ ਅਸੀਂ ਤਾਂ ਕਦੇ ਸੋਚਿਆ ਨਹੀਂ ਕਿ ਐਸਾ ਕੁਝ ਵੀ ਕਰਨ ਦੀ ਲੋੜ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਈਸ਼ਵਰ ਨੂੰ ਪ੍ਰਾਪਤ ਕਰਨਾ, ਇਸ ਕਰਕੇ ਅਹਰਣ ਮਤ, ਵੇਦ ਹਥਿਆਰ, ਆਪਣੀ ਬੁੱਧੀ ਨੂੰ ਅਹਿਰਣ ਬਣਾ, ਗਿਆਨ ਦੇ ਹਥੌੜੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕਾਂ ਨੂੰ ਕੁੱਟਣਾ ਕਰ। ਯਾਦ ਰੱਖਿਓ, ਕਾਮ ਹੀ ਬਦਲੇਗਾ ਤੇ ਰਾਮ ਬਣ ਜਾਏਗਾ, ਕ੍ਰੋਧ ਬਦਲੇਗਾ ਕਰੁਣਾ ਬਣ ਜਾਏਗੀ। ਜਦੋਂ ਕੁੱਟਦੇ ਚਲੇ ਜਾਓਗੇ ਨਾ, ਜਦੋਂ ਸੋਨੇ ਦੀ ਡਲੀ ਜਿੰਨੀ ਦੇਰ ਪਈ ਉਨੀ ਦੇਰ ਤਾਂ ਕੁਝ ਨਹੀਂ ਬਣਿਆ, ਜੇ ਹੁਣ ਸੁਨਿਆਰ ਦੇ ਵਾਸ ਹੈ ਉਹਦੀ ਮੁੰਦਰੀ ਬਣਾਉਣੀ ਹੈ, ਉਹਦਾ ਹਾਰ ਬਣਾਉਣਾ ਹੈ, ਉਹਦੀਆਂ ਚੂੜੀਆਂ ਬਣਾਉਣੀਆਂ, ਉਹਦੇ ਕੰਨਾਂ ਵਿੱਚ ਪਾਉਣ ਵਾਲੇ ਗਹਿਣੇ ਬਣਾਉਣੇ, ਪੈਰਾਂ 'ਚ ਪਾਉਣ ਵਾਲੀਆਂ ਪੰਜੇਬਾਂ ਬਣਾਉਣੀਆਂ, ਇਹ ਤਾਂ ਸੁਨਿਆਰ ਦੇ ਵੱਸ ਵਿੱਚ ਹੈ। ਜਿੰਨੀ ਦੇਰ ਤੱਕ ਤੁਹਾਡਾ ਧੀਰਜ ਟਿਕਦਾ ਨਹੀਂ, ਧੀਰਜ ਜਵਾਨ ਤੁਸੀਂ ਨਹੀਂ ਹੁੰਦੇ। ਧੀਰਜ ਯਾਦ ਰੱਖਿਓ, ਧੀਰਜ ਤੁਹਾਡਾ ਜਤ ਇੰਦਰੇ ਹੋਣਾ, ਤੁਹਾਡੀ ਬੁੱਧੀ ਦਾ ਟਿਕ ਜਾਣਾ ਇੱਕ ਅਹਿਰਣ ਦੀ ਤਰ੍ਹਾਂ, ਤੁਹਾਡੇ ਸਮੁੱਚੇ ਈਸ਼ਵਰੀ ਗਿਆਨ ਦਾ ਬੁੱਧੀ ਦੇ ਉੱਤੇ ਹਥੌੜੇ ਪੈ ਕੇ ਵਰਸਣਾ ਤੁਹਾਡੇ ਜੀਵਨ ਨੂੰ ਤਬਦੀਲ ਕਰੇਗਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਹਰ ਮਨੁੱਖ ਆਪਣੀ ਮਤ ਨੂੰ ਪ੍ਰਧਾਨਤਾ ਦਿੰਦਾ, ਗੁਰੂ ਦੀ ਮਤ ਦੀ ਗੱਲ ਉਹ ਨਹੀਂ ਕਰਦਾ। ਗੁਰੂ ਦੀ ਮਤ ਨੂੰ ਕੌਣ ਪੁੱਛਦਾ, ਗੁਰੂ ਦੀ ਮਤ ਤੱਕ ਕੌਣ ਜਾਣਦਾ? ਕਿਸੇ ਦਾ ਕੋਈ ਧਿਆਨ ਨਹੀਂ ਗੁਰੂ ਦੀ ਮਤ ਵੱਲ, ਆਪਣੀ ਮਤ ਨਾਲ ਇਹ ਮਸਤ ਹੈ, ਆਪਣੀ ਮਤ ਨੂੰ ਅੱਗੇ ਰੱਖਦਾ, ਆਪਣੀ ਮਤ ਨਾਲ ਕਹਿੰਦਾ ਮੇਰਾ ਮਨ ਨਹੀਂ ਮੰਨਦਾ। ਗੁਰੂ ਪਾਸ ਵੀ ਜਾਣਾ ਤਾਂ ਵੀ ਕਹਿੰਦਾ ਮੇਰਾ ਮਨ ਨਹੀਂ ਕਰਿਆ। ਇਹਦਾ ਮਤਲਬ ਇਹਨੂੰ ਗੁਰੂ ਦੀ ਕੋਈ ਲੋੜ ਨਹੀਂ ਹੈ, ਇਹ ਗੁਰੂ ਪਾਸ ਜਾਣਾ ਚਾਹੁੰਦਾ ਨਹੀਂ, ਇਹ ਤਾਂ ਚਾਹੁੰਦਾ ਮੇਰਾ ਮਨ ਮੰਨੇ ਤਾਂ ਜਾਵਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਮਨ ਮੰਨ ਗਿਆ ਫਿਰ ਜਾਣ ਦੀ ਲੋੜ ਨਹੀਂ। ਮਨ ਮਾਨੇ ਲੋਕ ਨਾ ਭਤੀਜਾ, ਨਾ ਭਤੀਜਾ ਤਾਂ ਉਹ ਕਿਆ ਕੀਜਾ। ਅੱਜ ਸਾਡਾ ਮਨ ਕੈਸਾ ਹੈ, ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਵਸ ਪਾਨੀ, ਕਾਇਆ ਮਾਂਜਸ ਕੌਣ ਗੁਨਾ, ਜੋ ਖੱਟ ਪੀਤਰ ਹੈ ਮਲਣਾ, ਲੋਕੀ ਅੱਠ ਸਰ ਤੀਰਥ ਨਹਾਈ, ਕੌਰਾ ਪੰਤਉ ਨ ਜਾਈ। ਅੱਜ ਅਸੀਂ ਇਸ ਸਟੇਜ ਤੇ ਖੜੇ ਹਾਂ ਪਿਆਰਿਓ, ਬਾਣੀ ਇਸ ਲਈ ਪੜ੍ਹਨੀ ਹੈ ਕਿ ਮਨ ਮੰਨ ਜਾਏ, ਗੁਰੂ ਕੋਲ ਇਸ ਲਈ ਆਉਣਾ ਕਿ ਮਨ ਮੰਨ ਜਾਏ, ਸੰਗਤ ਇਸ ਲਈ ਕਰਨੀ ਹੈ ਕਿ ਮਨ ਮੰਨ ਜਾਏ, ਸੇਵਾ ਇਸ ਲਈ ਕਰਨੀ ਹੈ ਕਿ ਮਨ ਮੰਨ ਜਾਏ, ਸਿਮਰਨ ਇਸ ਲਈ ਕਰਨਾ ਹੈ ਕਿ ਮਨ ਮੰਨ ਜਾਏ। ਜਦੋਂ ਮਨ ਮੰਨ ਗਿਆ ਫਿਰ ਕਿਸੇ ਚੀਜ਼ ਦੀ ਲੋੜ ਨਹੀਂ, ਕਿਉਂਕਿ ਕਰਮ ਅਭਿਆਸ ਹੈ ਹੀ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਗਿਆਨ ਨਹੀਂ ਹੁੰਦਾ। ਬਾਣੀ ਦੇ ਬਚਨ ਨੇ ਗਿਆਨ ਹੈ ਕਾਰਨ, ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ। ਜਦੋਂ ਗਿਆਨ ਹੋ ਗਿਆ, ਜਿੰਨੀ ਊੜਾ ਆੜਾ ਕਿੰਨੀ ਦੇਰ ਤੱਕ ਬੱਚਾ ਪੜ੍ਹਦਾ, ਜਿੰਨੀ ਦੇਰ ਤੱਕ ਉਹਨੂੰ ਗਿਆਨ ਨਹੀਂ। ਜਦੋਂ ਗਿਆਨ ਹੋ ਗਿਆ, ਬੀਏ 'ਚ ਹੋ ਗਿਆ, ਫਿਰ ਊੜਾ ਆੜਾ ਪੜ੍ਹੇਗਾ, ਫਿਰ ਪੱਟੀ ਲੈ ਕੇ ਨਹੀਂ ਪੂਰਨੇ ਪਾ ਕੇ ਲਿਖਦਾ, ਫਿਰ ਤਾਂ ਜਾਣਦਾ ਹੈ ਪੜ੍ਹ ਰਿਹਾ ਹੈ, ਬਸ ਠੀਕ ਹੈ ਗੱਲ ਮੁੱਕ ਗਈ। ਓਨੀ ਦੇਰ ਤੱਕ ਪੂਰਨੇ ਚਾਹੁੰਦਾ ਹੈ ਜਿੰਨੀ ਦੇਰ ਤੱਕ ਉਹਨੂੰ ਗਿਆਨ ਨਹੀਂ ਹੁੰਦਾ। ਜਿੰਨੀ ਦੇਰ ਤੱਕ ਤੁਹਾਨੂੰ ਆਪੇ ਦਾ ਗਿਆਨ ਨਹੀਂ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਜਦੋਂ ਤੁਹਾਡੇ ਤੇ ਸਵਾਲ ਕੋਈ ਕਰੇ, ਤੁਹਾਨੂੰ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ? ਅਸੀਂ ਨਹੀਂ ਜਾਣਦੇ ਆਪਣੇ ਆਪ ਨੂੰ, ਸਾਨੂੰ ਕੀ ਪਤਾ ਕੌਣ ਹਾਂ ਅਸੀਂ। ਸੱਯਦ ਬੁੱਲੇ ਸ਼ਾਹ ਆਪਣੇ ਗੁਰੂ ਸ਼ਾਹ ਅਨਾਇਤ ਦੇ ਪਾਸ ਚਲਿਆ ਗਿਆ, ਜਾ ਕੇ ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ ਕੌਣ ਹੈ? ਕਹਿੰਦਾ ਮੈਂ ਬੁੱਲਾ ਹਾਂ। ਕਹਿਣ ਲੱਗਾ ਜਾ ਚਲਿਆ ਜਾ ਵਾਪਸ, ਇੱਥੇ ਕਿੰਨੇ ਬੁੱਲੇ ਆਏ ਤੇ ਚਲੇ ਗਏ। ਸ਼ਾਹ ਅਨਾਇਤ ਬੈਠ ਗਿਆ, ਬੁੱਲਾ ਵਾਪਸ ਚਲੇ ਗਿਆ। ਬੁੱਲੇ ਨੇ ਮਨ ਵਿੱਚ ਸੋਚਿਆ ਮੈਂ ਕੋਈ ਗਲਤੀ ਕੀਤੀ ਹੈ ਜਿਹੜਾ ਮੇਰੇ ਗੁਰੂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਆਪਣਾ ਅਨੁਭਵ ਗਲਤ ਹੈ, ਆਪਣੇ ਆਪ ਨੂੰ ਕਹਿ ਬੈਠਿਆ ਮੈਂ ਬੁੱਲਾ ਹਾਂ, ਪਰ ਕਿਆ ਜਾਣੇ ਬੁੱਲਾ ਕੀ ਹੁੰਦਾ। اپنے انبھاؤ نو لے کے گیا سی دروازہ کھڑکایا کئی دن سوچتا رہا اخیر گلتی پکڑی گئی کہ ہاں مینو کی پتا میں کون ہاں میرے گرو نے میرے تے سوال کیتا سی تو کون ہے بلا تا میرے شریر دا نام میرے ماں باپ نے رکھیا ہے تو یاد رکھو کی ہو تسی کی پایا ہے تہاڈی کدے سوچیا ہے بندے نے کی پایا اج اپنے آپ نو بندہ مندے ہو پاس گیان ہے کہ نو جاندا ہاں پر کدے ایسے سو جدو خوردبین نال دیکھے جا سکتے سی ادھے بھی تسی سو اج گیان پاس ہے اج اکڑ ہے ساڈے پاس کل نو بھی اسی ہوواں گے جدو کوئی مرکٹ وچ لجا کے تیلی لا کے وہ ایک سواہ دی گتھی چکی پھرے گا کہندا پھل لے کے جا رہے ہیں گنگا تے ادھوں بھی اسی ہوواں گے کیا جانیے اسی کون ہاں بلے نے غلطی پکڑ لی کہ مینوں پتہ نہیں میں کون ہاں گرو میرے ٹھیک پوچھا سی تو کون ہے پھر چلدا ہاں جا دروازہ کھڑکایا اندروں پھر آواز آئی کون ہے کہنے لگا یہی تو پوچھنے لی آیا ہاں کہ میں کون ہاں دروازہ کھل گیا گرو نے چھاتی نال لا لیا آ گرو دسے گا اسی کون ہاں سانو نہیں پتا اسی کون ہاں اسی تو اپنے ناواں نال جڑے بیٹھے جدو اسی ماں دے پیٹ وچ سی کی نام سی ساڈا بھائی اس تو پہلا بھی اسی کتے موجود سی کی نام سی ساڈا کیا گیان سی او تو ساڈے پاس اج اسی گیانوان ہو گئے اج اسی دھنوان ہو گئے اج اسی پرتپاوان ہو گئے ساڈی پرتبھا ہے سنسار تے جانے جاندے ہاں اج ساڈی جائے جاکار سی کہنے اسی بڑے ہو گئے کل اسی خاک ہو جاواں گے کیا رہواں گے پھر کی حال ساڈا بھائی صاحب ستگرو پادشاہ کہندے نے تو ایشور نو پاونا ہے تو اپنے آپ دی کھوج کر پہلا تو کون ہے جنی دیر تک تو اپنے آپ نو جان نہ سکیا اونی دیر تک تینو ککھ پراپتی ہوئے گی نہیں ستگرو دے بچن نے جت پا ہارا تیرج سنیار کہندے جت نو اپنے جت اندرے ہون نو تو پٹھی بنا پٹھی اس پٹھی وچ تو پینا ہے روک اپنے من دیاں واشناواں نوں پا اس پٹھی وچ اپنے کام نوں کرودھ نوں لوبھ نوں موہ تے ہنکار نوں سنیار ورگا دھیرج کر اہرن مت اپنی مت نوں اہرن بنا وید ہتھیار وید گیان نوں اپنا ہتھوڑا بنا اس ہتھوڑے نال کوٹن سوئے جو من کو کوٹ ہے من کوٹ ہے تو جمتے شوٹ ہے کٹ اس نو یہ نکھرے گا پھر کام نکھر جائے گا کرودھ نکھر جائے گا لوبھ نکھر جائے گا آشا ترشنا دویش ایرکھا کلپنا سب نکھر نکھر کے روپ بدلی جان گیا جی میں لوہا لیندے نا لوہا جنیاں سٹاں اس تے وجدیاں ہر وار لوہے دا روپ نکھردا ہے جنیاں ود سٹاں کوئی لوہار لوہے تے ماردا ہے اسے ہی لوہے دا اسپات بن جاندا ہے جیدی قیمت لوہے نالوں کئی گنا زیادہ ہوندی ہوندا او وی لوہا ہی ہے ایویں جدوں گیان دے ہتھوڑے نال مت دی آہرن تے رکھ کے کلے کلے وقار نوں لیاندا اگے گیان دے ہتھوڑے نال کٹ کٹ کے ویکھیا کام کی ہے کیا ہے کام جان دے ککھ بھی نہیں کام تہاڈا سبھا نہیں ہے آیا تے چلیا گیا جیڑا آوندا ہے تے چلیا جاندا ہے وہ تہاڈا سبھا نہیں ہے کرودھ آئے تے چلیا جائے لوبھ آئے تے چلیا جائے موہ آئے تے چلیا جائے آسا آئے تے چلی جائے ترسنا آئے تے چلی جائے دیا آئے تو چلی جائے تو تہاڈا سبھا نہیں ہے نا تہاڈا سبھا تو وہ ہے جو تبدیل نہیں ہوندا بدلدا نہیں تسی تس یتھارتھ ہو سچ ہو جو کدے تبدیل نہیں ہوئے تسی تو وہ ہو جے بچپن وچ کسے نوں ملدے ہو 10 سال دی عمر ہے جنوں ملدے ہو 30 سال دا ہے تسی اس نوں 50 سال بعد پھر ملے وہ 80 سال دا ہو گیا اسی بڑھے ہو گئے وہ تھوڑے نالوں زیادہ بڑھا ہو گیا 60 سال دے تسی ہو گئے جدو پہلا اس نو ملے سی تسی بچے سو ਉਹ ਤੁਹਾਨੂੰ ਪੁੱਛਦਾ ਮੈਂ ਤੁਹਾਨੂੰ ਤੈਨੂੰ ਪਛਾਣਿਆ ਨਹੀਂ ਤੇ ਤੁਸੀਂ ਕਹਿੰਦੇ ਹੋ ਮੈਂ ਉਹੀ ਹਾਂ ਜੋ ਤੁਹਾਨੂੰ ਤੈਨੂੰ 50 ਸਾਲ ਪਹਿਲਾਂ ਫਲਾਣੀ ਜਗ੍ਹਾ ਤੇ ਮਿਲਿਆ ਸੀ ਉਦੋਂ ਮੈਂ 10 ਸਾਲ ਦਾ ਸੀ ਤੁਸੀਂ ਕਹਿ ਰਹੇ ਹੋ ਮੈਂ ਉਹੀ ਹਾਂ ਪਰ ਤੁਸੀਂ ਉਹ ਹੋ ਨਹੀਂ ਉਦੋਂ ਤੁਸੀਂ 10 ਸਾਲ ਦੇ ਬੱਚੇ ਸੋ ਅੱਜ ਤੁਸੀਂ 60 ਸਾਲ ਦੇ ਬੁੱਢੇ ਹੋ ਉਹ ਕਿਵੇਂ ਰਹਿ ਗਿਆ ਜੀ ਪਰ ਹੈ ਤੁਹਾਡੇ ਵਿੱਚ ਕੁਝ ਉਹ ਜੋ ਬਦਲਿਆ ਨਹੀਂ ਜੋ 50 ਸਾਲ ਪਹਿਲਾਂ ਵੀ ਉਹੀ ਸੀ ਅੱਜ ਵੀ ਉਹੀ ਹੈ ਤੁਸੀਂ 100 ਸਾਲ ਦੇ ਹੋ ਜਾਓਗੇ ਫਿਰ ਵੀ ਉਹੀ ਰਹੇਗਾ ਉਹ ਤਬਦੀਲ ਨਹੀਂ ਹੋਏਗਾ ਜੋ ਬਦਲੇਗਾ ਨਹੀਂ ਉਹ ਤੁਸੀਂ ਹੋ ਵਿਚਾਰੋ ਮਨ ਵਿੱਚ ਜੋ ਕਾਇਆਂ ਦੇ ਬਦਲਣ ਨਾਲ ਵੀ ਨਹੀਂ ਬਦਲਦਾ ਚਾਹੇ ਤਨ ਪਸ਼ੂ ਦਾ ਮਿਲ ਜਾਏ ਚਾਹੇ ਪੰਛੀ ਦਾ ਮਿਲ ਜਾਏ ਚਾਹੇ ਮਨੁੱਖ ਦਾ ਮਿਲ ਜਾਏ ਚਾਹੇ ਸਾਪਾਂ ਦੇ ਕਢੇਰੀਆਂ ਜੂਨਾਂ ਵਿੱਚ ਚਲਾ ਜਾਏ ਉਹ ਜਿਉਂਦਾ ਤਿਉਂ ਰਹਿੰਦਾ ਤੁਸੀਂ ਉਹ ਹੋ ਜੋ ਬਦਲਦਾ ਨਹੀਂ ਤੁਸੀਂ ਉਹ ਹੋ ਜੋ ਮਰਦਾ ਨਹੀਂ ਤੁਸੀਂ ਉਹ ਹੋ ਜੋ ਘਟਦਾ ਨਹੀਂ ਜੋ ਵਧਦਾ ਨਹੀਂ ਜਿਸ ਨੂੰ ਤੁਸੀਂ ਅਨੰਤ ਜਨਮਾਂ ਬਾਅਦ ਵੀ ਕਹਿ ਸਕਦੇ ਹੋ ਮੈਂ ਉਹੀ ਬਸ ਉਸ ਨੂੰ ਪਾਵਣਾ ਹੈ ਉਸ ਨੂੰ ਖੋਜਣਾ ਹੈ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਘੜੀਐ ਸਬਦ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਫਿਰ ਆਪ ਕਹਿੰਦੇ ਨੇ ਭਾਉ ਖੱਲਾ ਅਗਨ ਤਪਤਾਓ ਖੱਲਾ ਪੁਰਾਣੇ ਸਮਿਆਂ ਵਿੱਚ ਅੱਜ ਪੱਖੇ ਚੱਲ ਪਏ ਉਹਨਾਂ ਸਮਿਆਂ ਵਿੱਚ ਬੱਕਰੇ ਦੀਆਂ ਖੱਲਾਂ ਹੁੰਦੀਆਂ ਸਨ ਉਹਨੂੰ ਧੌਂਕਣੀ ਕਹਿੰਦੇ ਸਨ ਉਹਦੇ 'ਚ ਹਵਾ ਭਰ ਲੈਣੀ ਬੰਦ ਕਰਕੇ ਫਿਰ ਉਹਨੂੰ ਇਉਂ ਕਰਨਾ ਉਹਦੇ ਨਾਲ ਹਵਾ ਦੇਣੀ ਹਵਾ ਅੱਗੇ ਜਾਣੀ ਅੱਗ ਵਿੱਚ ਜਿੱਥੇ ਕੋਇਲੇ ਜਲਦੇ ਸਨ ਉਹ ਹਵਾ ਨਾਲ ਕੋਇਲੇ ਜ਼ਿਆਦਾ ਜਲਣੇ ਉਹਨੂੰ ਧੌਂਕਣੀ ਕਹਿੰਦੇ ਸਨ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਭਾਉ ਹੈ ਇਹਨੂੰ ਧੌਂਕਣੀ ਬਣਾਓ ਭਾਉ ਡਰ ਡਰ ਉਹ ਨਹੀਂ ਜਿਵੇਂ ਬੱਚਾ ਤੁਹਾਡੇ ਤੋਂ ਡਰਦਾ ਜਿਵੇਂ ਥੱਪੜ ਚੱਕਦੇ ਹੋ ਜਦੋਂ ਉਹ ਡਰ ਨਹੀਂ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਮੁੱਖ ਬੋਲੀ ਹਰ ਬਾਣੀ ਨਿਰਮਲ ਭਾਉ ਉਹ ਭਾਉ ਜੋ ਜਿਵੇਂ ਕਿਸੇ ਸਿਆਣੇ ਬੱਚੇ ਦੇ ਮਨ ਵਿੱਚ ਹੁੰਦਾ ਹੈ ਬਾਪ ਘਰ ਹੈ ਉਹ ਅਦਬ ਵਿੱਚ ਰਹਿੰਦਾ ਹੈ ਬਾਪ ਬਾਹਰ ਚਲਿਆ ਗਿਆ ਤੇ ਬੱਚਾ ਮਨ ਵਿੱਚ ਇਹ ਕਹਿੰਦਾ ਕਿਤੇ ਮੇਰਾ ਬਾਪ ਆ ਕੇ ਨਾਰਾਜ਼ ਨਾ ਹੋਵੇ ਮੇਰੇ ਕੋਲੋਂ ਕੁਝ ਗਲਤ ਨਾ ਹੋ ਜਾਏ ਉਹ ਹੈ ਨਿਰਮਲ ਭਾਉ ਪਤੀ ਪ੍ਰਦੇਸ਼ ਚਲਿਆ ਗਿਆ ਪਤੀ ਵਰਤਾ ਔਰਤ ਘਰ ਵਿੱਚ ਇਕੱਲੀ ਹੈ ਉਹ ਸੋਚਦੀ ਕੋਈ ਐਸੀ ਗੱਲ ਨਾ ਹੋ ਜਾਏ ਜਿਸ ਨਾਲ ਮੇਰਾ ਪਤੀ ਆ ਕੇ ਮੇਰੇ ਨਾਲ ਨਾਰਾਜ਼ ਹੋਵੇ ਉਹ ਨਿਰਮਲ ਭਾਉ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਨੂੰ ਖੱਲਾ ਬਣਾ ਧੌਂਕਣੀ ਬਣਾ ਭਾਉ ਖੱਲਾ ਅਗਨ ਤਪਤਾਓ ਤਪ ਦੀ ਅਗਨੀ ਵਿੱਚ ਤਪਾ ਆਪਣੇ ਆਪ ਨੂੰ ਆਪਣੇ ਵਿਚਾਰਾਂ ਨੂੰ ਸਾੜ ਉਹਦੇ ਵਿੱਚ ਜਿਹੜੇ ਤੇਰੇ ਵਿਚਾਰ ਨੇ ਮੈਂ ਕਈ ਵਾਰ ਹੈਰਾਨ ਹੁੰਦਾ ਕਿ ਆਪਣੇ ਵਿਚਾਰਾਂ ਤੋਂ ਬੰਦੇ ਨੂੰ ਅੱਜ ਤੱਕ ਸੁੱਖ ਨਹੀਂ ਮਿਲਿਆ ਕਿ ਮਿਲਿਆ ਕਿਸੇ ਨੂੰ ਹੈ ਆਪਣੇ ਵਿਚਾਰਾਂ ਤੋਂ ਇਹ ਅੱਜ ਤੱਕ ਸੁਖੀ ਨਹੀਂ ਹੋ ਸਕਿਆ ਜੇ ਅੱਜ ਤੱਕ ਨਹੀਂ ਹੋਇਆ ਤੇ ਆਉਣ ਵਾਲੇ ਸਮੇਂ ਚ ਕਿਵੇਂ ਹੋ ਜਾਓ ਭਾਈ ਜਿੰਨੇ ਵਿਚਾਰ ਇਹਨੇ ਸੋਚ ਸੋਚ ਕੇ ਕੀਤੇ ਉਹ ਸਭ ਤੋਂ ਇਹਨੂੰ ਦੁਖੀ ਮਿਲਿਆ ਜਿੰਨਾ ਕੁਝ ਇਸਨੇ ਬਣਾਇਆ ਉਸ ਤੋਂ ਇਹ ਦੁਖੀ ਹੋਇਆ ਆਪਣੇ ਵਿਚਾਰਾਂ ਵਿੱਚ ਇਹਨੂੰ ਕੁਝ ਮਿਲਿਆ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਵਿਚਾਰ ਲੈਣੇ ਆਓ ਖੱਲਾ ਅਗਨ ਤਪਤਾਓ ਯਾਦ ਰੱਖਿਓ ਤਪ ਇਸ ਲਈ ਨਹੀਂ ਕਰਨਾ ਕਿ ਈਸ਼ਵਰ ਮਿਲ ਜਾਏ ਇੱਕ ਭੁਲੇਖਾ ਸਾਡੇ ਮਨ ਵਿੱਚ ਅਸੀਂ ਕਹਿੰਦੇ ਹਾਂ ਤਪ ਇਸ ਲਈ ਕਰਨਾ ਹੈ ਕਿ ਰੱਬ ਮਿਲ ਜਾਏ ਪਰ ਨਹੀਂ ਤਪ ਤਾਂ ਹੈ ਹੀ ਇਸ ਲਈ ਕਿ ਤੁਹਾਡੇ ਸਾਰੇ ਵਿਕਾਰ ਉਸ ਤਪ ਦੀ ਅੱਗ ਵਿੱਚ ਪੈ ਕੇ ਸੜ ਜਾਣ ਤੇ ਤੁਸੀਂ ਸ਼ੁੱਧ ਰੂਪ ਪ੍ਰਗਟ ਹੋ ਸਕੋ ਅੱਜ ਵੀ ਤੁਸੀਂ ਬ੍ਰਹਮ ਹੋ ਅੱਜ ਵੀ ਤੁਸੀਂ ਬ੍ਰਹਮ ਹੋ ਪਰ ਤੁਸੀਂ ਪ੍ਰਗਟ ਨਹੀਂ ਬੜਾ ਕੁਝ ਕੂੜਾ ਕਚਰਾ ਬਾਕੀ ਹੈ ਸੜਨਾ ਜੇ ਤਪ ਦੀ ਅਗਨੀ ਨਾਲ ਉਸ ਨੂੰ ਸੜਨਾ ਹੈ ਜਦੋਂ ਝੂਠ ਸਰ ਜਾਏਗਾ, ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਰ ਜਾਣਗੇ, ਜਦੋਂ ਆਸ਼ਾ ਤ੍ਰਿਸ਼ਨਾ ਦਵੈਸ਼ ਈਰਖਾ ਤੇ ਕਲਪਨਾ ਸੜ ਜਾਏਗੀ, ਜਦੋਂ ਸਾਰਾ ਝੂਠ ਦਾ ਮਹਿਲ ਸੜ ਜਾਏਗਾ, ਜਦੋਂ ਸੰਸਾਰ ਸੜ ਜਾਏਗਾ, ਜਿਨ੍ਹਾਂ ਨੂੰ ਪੁੱਤਰ ਧੀਆਂ ਕਹਿੰਦੇ ਉਹ ਸੜ ਜਾਣਗੇ ਉਸ ਤਪ ਦੀ ਅਗਨੀ ਵਿਚ, ਪਤਾ ਚੱਲ ਜਾਏਗਾ ਸਭ ਝੂਠਾ ਹੈ ਨਾਮ ਤਰੀਕ ਝੂਠੇ ਸਭ ਸਾਕ। ਜਦੋਂ ਉਹ ਸਾਰਾ ਸੜ ਜਾਏਗਾ ਉਸ ਤਪ ਦੀ ਅਗਨੀ ਵਿਚ, ਫਿਰ ਤੁਸੀਂ ਸ਼ੁੱਧ ਪ੍ਰਗਟ ਹੋਵੋਗੇ। ਤਪ ਤਾਂ ਇਸ ਲਈ ਕਰਨਾ, ਇਸ ਲਈ ਨਹੀਂ ਕਰਨਾ ਕਿ ਤਪ ਨਾਲ ਰੱਬ ਨੂੰ ਮਿਲ ਪੈਂਦਾ, ਅੱਜ ਵੀ ਤਾਂ ਰੱਬ ਹੀ ਹੋ। ਤਪ ਕਰਨ ਨਾਲ ਉਹ ਬਾਕੀ ਸਾਰਾ ਕੂੜਾ ਕਚਰਾ ਸੜ ਜਾਂਦਾ ਤੇ ਸ਼ੁੱਧ ਪ੍ਰਗਟ ਹੋ ਜਾਂਦਾ, ਬਸ ਆਹ ਹੈ ਤਪ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਾਉ ਖੱਲਾ ਅਗਨ ਤਪ ਤਾਓ, ਤੇ ਫਿਰ ਭਾਂਡਾ ਭਾਓ, ਭਾਓ ਹੁੰਦਾ ਪ੍ਰੇਮ, ਪ੍ਰੇਮ ਨੂੰ ਭਾਂਡਾ ਬਣਾਓ। ਜਰਾ ਬੰਦ ਕਰੋ ਅੱਖਾਂ ਇੱਕ ਮਿੰਟ, ਜਾਓ ਆਪਣੇ ਅੰਦਰ ਪ੍ਰੇਮ ਹੈ ਸਾਡੇ ਕੋਲ, ਅਸੀਂ ਕੀ ਜਾਣੀਏ ਪ੍ਰੇਮ ਕੀ ਹੁੰਦਾ। ਪ੍ਰੇਮ ਪੁੱਛਣਾ ਨਾ ਤੇ ਪਤੰਗੇ ਨੂੰ ਜਾ ਕੇ ਪੁੱਛੋ, ਅੱਗ ਨਾਲ ਪ੍ਰੇਮ ਹੈ ਉਸਦਾ, ਬੇਸ਼ੱਕ ਅੱਗ ਉਸ ਨਾਲ ਪ੍ਰੇਮ ਨਹੀਂ ਕਰਦੀ, ਉਹ ਅੱਗ ਨਾਲ ਪ੍ਰੇਮ ਕਰਦਾ। ਜਦੋਂ ਉਹ ਰੋਸ਼ਨੀ ਕਿਤੇ ਦੀਵਾ ਜਲਦਾ ਦੇਖਦਾ, ਖੰਭ ਮਾਰਦਾ ਅੱਗ ਦੇ ਉੱਤੇ ਚਲਿਆ ਜਾਂਦਾ, ਤੇ ਅੱਗ ਕੀ ਕਰਦੀ, ਪਹਿਲਾ ਕੰਮ ਉਹ ਇਹ ਕਰਦੀ, ਉਹਦੇ ਖੰਭ ਸਾੜ ਦਿੰਦੀ। ਖੰਭ ਸੜ ਜਾਂਦੇ ਧਰਤੀ ਤੇ ਡਿੱਗ ਪੈਂਦਾ, ਤੜਫ ਤੜਫ ਕੇ ਪ੍ਰਾਣ ਦੇ ਦਿੰਦਾ, ਪਰ ਅੱਗ ਕੋਲ ਜਾਣੋ ਤਾਂ ਪਤੰਗੇ ਹਟਦੇ ਨਹੀਂ, ਫਿਰ ਚਲੇ ਜਾਂਦੇ ਸਾੜੇ। ਜੇ ਤਨ ਦਿੱਤਿਆ ਮਿਲ ਜਾਏ ਤਾਂ ਫਿਰ ਵੀ ਕੀ ਔਖਾ ਭਾਈ, ਕੋਈ ਔਖਾ ਨਹੀਂ। ਹਰੀ ਦੀ ਪ੍ਰਾਪਤੀ ਦਾ ਸੌਦਾ ਔਖਾ ਨਹੀਂ। ਗੁਰੂ ਦੇ ਪਹਿਲੇ ਬਚਨ ਨੇ ਜੋ ਤੋ ਪ੍ਰੇਮ ਖੇਲਣ ਕਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਖਾਣ ਨਾ ਕੀਜੈ। ਸਾਹਿਬ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਭਾਂਡਾ ਪਾਓ, ਪ੍ਰੇਮ ਦਾ ਪਾਤਰ ਬਣਾਓ। ਜਦੋਂ ਤੂੰ ਪ੍ਰੇਮ ਦਾ ਪਾਤਰ ਬਣਾਏਗਾ, ਅੰਮ੍ਰਿਤ ਤਿੱਤ ਠਾਲ, ਉਹ ਅੰਮ੍ਰਿਤ ਇਸ ਪ੍ਰੇਮ ਦੇ ਪਾਤਰ ਵਿੱਚ ਅੰਦਰੋਂ ਚੋਵੇਗਾ, ਅੰਦਰੋਂ ਚੋਵੇਗਾ ਅੰਮ੍ਰਿਤ, ਕਿਉਂਕਿ ਅੰਦਰ ਅੰਮ੍ਰਿਤ ਹੈ। ਬਾਣੀ ਦੇ ਬਚਨ ਨੇ ਅੰਤਰ ਖੂਹਟਾ ਅੰਮ੍ਰਿਤ ਭਰਿਆ, ਗੁਰ ਸ਼ਬਦ ਹੈ ਕਾਢ ਪੀਏ ਪਨਹਾਰੀ। ਅੰਦਰ ਅੰਮ੍ਰਿਤ ਦਾ ਕੁੰਡ ਹੈ, ਪਰ ਯਾਦ ਰੱਖਿਓ ਉਹਦੇ ਆਲੇ ਦੁਆਲੇ ਜ਼ਹਿਰ ਦੇ ਕੁੰਡ ਵੀ ਨੇ, ਆਸ ਪਾਸ ਵਿਖੁਆ ਕੇ ਕੁੰਟਾ, ਬੀਚ ਅੰਮ੍ਰਿਤ ਹੈ ਵਾਈ ਰੇ। ਜ਼ਹਿਰ ਦੇ ਕੁੰਡ ਆਲੇ ਦੁਆਲੇ ਨੇ, ਉਹਨਾਂ ਦੇ ਵਿਚਕਾਰ ਅੰਮ੍ਰਿਤ ਦਾ ਕੁੰਡ ਹੈ, ਪਰ ਘਰ ਹੀ ਮਾਹੇ ਅੰਮ੍ਰਿਤ ਭਰਪੂਰ ਹੈ। ਮਨ ਮੁੱਖਾ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤੈ ਆਪ ਖੁਆਇਆ। ਗੁਰਮੁਖ ਵਿਰਲੇ ਸੋਝੀ ਪਈ, ਤਿਨਾਂ ਅੰਦਰ ਬ੍ਰਹਮ ਦਿਖਾਇਆ। ਅੰਮ੍ਰਿਤ ਏਕੋ ਸ਼ਬਦ ਹੈ ਗੁਰਮੁਖ ਨਦਰੀ ਆਇਆ, ਹੈ ਅੰਦਰ ਅੰਮ੍ਰਿਤ ਪਰ ਪ੍ਰੇਮ ਦੇ ਭਾਂਡੇ ਵਿਚ ਟਪਕੇਗਾ। ਜਦੋਂ ਅੰਦਰ ਪ੍ਰੇਮ ਹੋ ਗਿਆ ਨਾ, ਉਦੋਂ ਅੰਮ੍ਰਿਤ ਛਰੇਗਾ। ਗੁਰੂ ਸਾਹਿਬ ਦੇ ਬਚਨ ਨੇ ਅਵਸਥਾ ਕਹੀਆਂ ਨੇ ਅਜਰ ਜਰੈ, ਜਦੋਂ ਉਹ ਕੁਝ ਜਿਹੜਾ ਨਾ ਜਰਿਆ ਜਾਏ ਉਹ ਵੀ ਜਰਨ ਲੱਗ ਜਾਏ। ਅਜਰ ਜਰੈ ਫਿਰ ਨੇ ਛਰ ਛਰੈ, ਜਿਹੜਾ ਅੱਜ ਅੰਮ੍ਰਿਤ ਸਾਡੇ ਦਸਵੇਂ ਦੁਆਰ ਚ ਡਿੱਗਦਾ ਨਹੀਂ, ਝਰਦਾ ਨਹੀਂ, ਫਿਰ ਉਹ ਝਰਨ ਲੱਗ ਜਾਂਦਾ। ਅਜਰ ਜਰੈ ਨੇ ਛਰ ਛਰੈ, ਸਤਿਗੁਰੂ ਕਹਿੰਦੇ ਨੇ ਫਿਰ ਜਗਨਨਾਥ ਸਿੰਘ ਗੋਸ਼ਟ ਕਰੈ।